गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है गुरु अर्जन दर्शन। आओ उसका पहला, दूसरा, तीसरा ते चौथा अंक सरवण करने की कोशिश करिए जी। पहला अंक, गुरसिखां दा हरिमंदर। नवे साजे गए हरिमंदर, जिसनों आरंभ तो गुरु रामदास जी ने किया सी ते संपूर्ण गुरु अर्जन देव जी ने। विच बाणी नूं देवता यानी गुरु जां इष्ट दे रूप में स्थापन करन दा संकल्प सब तो पहला गुरु अर्जन देव जी दे मन विच ही उत्पन्न होया। इसे आदर्श की पूर्ति लई गुरु अर्जन देव जी ने अपने चौ पूर्वजां दे प्रेरणा जगाऊ शब्दां नूं एकत्र कीता ते आप भी बहुत सारी नवी बाणी रची। इस संग्रह नूं उन्हां ने गुरु दा शब्द दा नां दिता अते इसे नूं पिछों श्री गुरु ग्रंथ जी की पदवी बख्श के इसनों हरिमंदर विच प्रकाश कर दिता। ये गुरसिखां जां लोकाई दे पवित्र ग्रंथ बन गए। तंबूरे नूं अपनियां उंगलां दी छों नाल छेड़ के वो अपनी रब्बी आवाज़ विच साख्यात गुरु मंत्र यानी शब्दां दा सवेरे शाम कीर्तन करदे सन अते संगत विच जुड़े गुरसिख विस्मात ते आनंद मुगद हो के उस कीर्तन नूं सरवण करदे। हरिमंदर दे गुंबद विचों मिठे प्यारे संगीत दी धारा वह तुरदी अते हरिमंदर दियां कंधां ते दुआले दे अमृत जल विच घुल मिल जांदी। उदों तों लै के हुण तक इस पवित्र धाम विच इह रब्बी संगीत निरंतर गूंजदा आ रहा है। अंक दूसरा, तरन तारण साहिब। गुरु अर्जन देव जी ने अमृतसर तों 12 मील दी विथ ते इक होर गुरधाम बनाया, जिस दा नां तरन तारण रख्या गया। इस स्थान दी मिट्टी ते जलवायु इन्ने बख्शिश भरपूर हन कि इन्हां विच शरीरक रोगां नूं दूर करन दी तासीर भरी पई है। तरन तारण दे शुभ नां दा भाव है कि वह गुरु धाम जिथों लोग डुबदियां रूहां नूं तारन लई अग्ञान दे भावसागर नूं उतर जांदे। तीसरा अंक, हरिमंदर। अमृतसर दी नवीं बस्ती दिन प्रतिदिन वधदी गई अते आत्मक तौर ते जागी होई लोकाई दा सिख केंद्र बन गई। अकबर इस बस्ती दे आले दुआले दी भूमि दा मालिया पहला ही माफ कर चुका सी। यह हरिमंदर समकाली चिंतका लई खिच दा कारण सी। दूजे अनेक महापुरशां तो छुट इनायत शाह ते होर अग्ञात सूफी दरवेशां दे अध्यात्मक मुरशद हज़रत बाबा मियाँ मीर जी भी गुरु अर्जन देव जी नाल भेट करते सन। मुसलमान सूफी फकीर सैयद बुल्ले शाह जो शाह इनायत दा मुरीद सी, शाह हुसैन आदि दियां साहित्यक रचनावां दे डूंघे अध्ययन तों इस काल दे अध्यात्मक प्रभावां दा स्पष्ट पान दा पता लग जांदा है। पहली महत्वपूर्ण गल, मुसलमान सूफी फकीरां दी स्थापित परंपरा दा त्याग करके पंजाबी भाषा विच गाउणा ते लिखणा सी। ਇਹ ਪ੍ਰਭਾਵ ਨਿਰੋਲ ਗੁਰੂ ਸਾਹਿਬਾਨ ਦੇ ਕਾਰਨ ਸੀ। ਗੁਰੂ ਅਰਜਨ ਦੇਵ ਜੀ ਨਾਲ ਨਵ ਜਾਗ੍ਰਿਤੀ ਦਾ ਆਰੰਭ ਹੋਇਆ, ਜਿਸ ਦਾ ਬਹੁਤ ਸਾਰਾ ਹਿੱਸਾ ਮੁਸਲਮਾਨ ਚਿੰਤਕਾਂ ਨੂੰ ਪ੍ਰਾਪਤ ਹੋਇਆ। ਇੱਥੋਂ ਤੱਕ ਕਿ ਸ਼ਾਹ ਹੁਸੈਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਰੂਪਾਂਤਰ ਗਾਉਂਦਾ ਵੇਖਦੇ ਹਾਂ ਅਤੇ ਬੁੱਲੇ ਸ਼ਾਹ ਦੀਆਂ ਵਲਵਲੇ ਭਰਪੂਰ ਕਾਫੀਆਂ ਵਿੱਚ ਹਰਿਮੰਦਰ ਦੇ ਸੰਗੀਤ ਅਤੇ ਵਿਸਮਾਦੀ ਆਨੰਦ ਦੀ ਧੁਨੀ ਗੂੰਜਦੀ ਸੁਣਾਈ ਦਿੰਦੀ ਹੈ। पर इस साहित्यक जागृति दे पिछोकड़ विच उस तों भी डुंगेरी चेतनता दा पंजाब दे जीवन विच दैवी विचारधारा दे रूप विच उत्पन्न होना सी, जिस दी सुर निरोल भान दे बोधक रूप दी सत दी प्राप्ति तों निखणवी सी। पुरातन काल वांग हरिमंदर यानी दरबार साहिब हुण भी पंजाब दे संतां ते महापुरशां लई सत्कारपूर्ण पवित्र धाम है। जिहड़े इस स्थान दे दैवी प्रभाव ते इस नाल संबंधित वातावरण दी पूरी तरह महिमा वर्णन कर सकण दे समर्थ हन ते इस नाल संबंधित वातावरण दी पूरी तरह महिमा वर्णन कर सकण दे समर्थ हन। केवल जागदियां आत्मावां ही हरिमंदर दे दैवी प्रभावां नूं लग सकदियां हन। बिंद्राबन तों एक महान वैष्णु साधु आया अते हरिमंदर साहिब दे अध्यात्मक प्रकाश मंडलां दी चमक तों इन्ना प्रभावित होया कि उसका ध्यान बिंद्राबन दे कृष्ण जी वालों हट के इस हरिमंदर दी गुरु आत्मा नाल जा अभेद होया अते फिर वो उस दे चरण कमलां नाल सदा लई जुड़िया रहा। ਪੱਛਮੀ ਪੰਜਾਬ ਤੋਂ ਆਇਆ ਇੱਕ ਮੁਸਲਮਾਨ ਸ਼ਰਧਾਲੂ ਵੀ ਜੋ ਗੱਡੀ ਤੋਂ ਉਤਰ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਿਨਾਂ ਅੰਮ੍ਰਿਤਸਰ ਤੋਂ ਅੱਗੇ ਨਹੀਂ ਜਾ ਸਕਿਆ। ਕਹਿੰਦਾ ਹੈ, ਇੱਥੇ ਅਰਸ਼ ਅਤੇ ਫਰਸ਼ ਦਾ ਇਸ ਤਰ੍ਹਾਂ ਦਾ ਵਿਸਮਾਦੀ ਸੁਮੇਲ ਹੈ ਕਿ ਗੁਰੂ ਜੀ ਦੇ ਵਿਅਕਤੀਗਤ ਰੂਪ ਵਿੱਚ ਚਲੇ ਜਾਣ ਤੋਂ ਕਈ ਸੌ ਸਾਲ ਪਿੱਛੋਂ ਵੀ ਇੰਝ ਪ੍ਰਤੀਤ ਹੁੰਦਾ ਹੈ ਕਿ ਇਸ ਅਸਥਾਨ ਵਿੱਚ ਹਾਲੇ ਵੀ ਉਹ ਪੁਰਾਣਾ ਅਲੌਕਿਕ ਵਿਸਮਾਦ ਮੌਜੂਦ ਹੈ। ਆਤਮਕ ਤੌਰ 'ਤੇ ਬੁੱਝੇ ਹੋਏ ਮੁੜ ਜਗ ਪੈਂਦੇ ਹਨ, ਟੁੱਟੇ ਮੁੜ ਸਾਬਤ ਹੋ ਜਾਂਦੇ ਹਨ। ਏਡੀ ਮਹਾਨ ਅਤੇ ਸ਼ਕਤੀਸ਼ਾਲੀ ਇਸ ਦੈਵੀ ਮੰਦਰ ਦੀ ਕਰਾਮਾਤ ਹੈ। ਨੀਲੇ ਅੰਮ੍ਰਿਤ ਜਲ ਦੀ ਵਿਥ ਰਾਹੀਂ ਇਕਾਂਤਵਾਸ ਗ੍ਰਹਿਣ ਕਰਕੇ ਨਿਸਦਿਨ ਰੱਬੀ ਕੀਰਤਨ ਦੇ ਸੰਗੀਤ ਨਾਲ ਗੂੰਜਦਾ ਹਰਿਮੰਦਰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਸੰਸਾਰਕ ਦੁੱਖਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਗਿਆ ਹੋਵੇ। ਸੰਸਾਰ ਦੀ ਧੂੜ ਅਤੇ ਧੂੰਆਂ ਮੋਤੀਹਾਰ ਚਮਕਦੇ ਹਰਿਮੰਦਰ ਨੂੰ ਛੋਹ ਨਹੀਂ ਸਕਦੇ। ਗੁਰਸਿੱਖੀ ਜੀਵਨ ਨੂੰ ਧਾਰਨ ਵਾਲੇ ਨਵੇਂ ਵਿਅਕਤੀ ਅਤੇ ਗੁਰੂ ਸਿੱਖ ਇੱਥੇ ਆ ਕੇ ਉਹ ਅਨੂਠਾ ਸੁੱਖ ਚੈਨ ਅਨੁਭਵ ਕਰਦੇ ਹਨ ਜੋ ਹੋਰ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ ਹੈ। ਇੱਕ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਫਰਾਂਸੀਸੀ ਚਿੱਤਰਕਾਰ ਐਮ ਜੈਰਲ ਨੇ ਹਰਿਮੰਦਰ ਸਾਹਿਬ ਦੇ ਆਪਣੇ ਉੱਤੇ ਪਏ ਪ੍ਰਭਾਵ ਬਾਰੇ ਸਾਨੂੰ ਇੰਝ ਦੱਸਿਆ ਕਿ ਹਰਿਮੰਦਰ ਦੇ ਸੁਨਹਿਰੀ ਗੁੰਬਦ ਦੇ ਅੰਦਰ ਵਾਰੋਂ ਪ੍ਰਕਾਸ਼ ਝੜਦੀ ਪ੍ਰਤੀਤ ਹੁੰਦੀ ਹੈ। ਇਹ ਅੰਦਰਲੀ ਰੋਸ਼ਨੀ ਆਪਣੇ ਦੁਆਲੇ ਦੇ ਸਾਰੇ ਵਾਤਾਵਰਣ ਨੂੰ ਜਗਾ ਦਿੰਦੀ ਹੈ। ਆਕਾਸ਼ ਇਸ ਦੀ ਛੱਤ ਹੈ ਅਤੇ ਚਾਰ ਦਿਸ਼ਾਵਾਂ ਇਸ ਦੇ ਬੂਹੇ। ਪਵਿੱਤਰ ਜਲ ਇਸ ਦੀਆਂ ਦੀਵਾਰਾਂ ਨੂੰ ਧੋਂਦਾ ਹੈ ਅਤੇ ਇਹ ਮਾਇਆ ਦੇ ਸਾਗਰ ਵਿੱਚ ਅਡੋਲ ਖੜ੍ਹਾ ਹੈ। ਨਿਰਸੰਦੇਹ ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿੱਚ ਅਧਿਆਤਮਕ ਜੀਵਨ ਦੇ ਜਗਿਆਸੂਆਂ ਦੀ ਹਰਿਮੰਦਰ ਵੱਡੀ ਅਤੇ ਪਿਆਰੀ ਓਟ ਸੀ। ਇੱਥੇ ਉਹ ਆਪਣੀਆਂ ਜੀਵਨ ਬੱਤੀਆਂ ਵਿੱਚ ਉਸ ਰੋਸ਼ਨੀ ਨੂੰ ਪਾਰਾਉਂਦੇ ਸਨ ਜਿਸ ਦਾ ਵਰਣਨ ਐਮ ਜੈਰਲ ਨੇ ਕੀਤਾ ਹੈ ਅਤੇ ਜਿਸ ਨਾਲ ਉਹ ਇਸ ਧਰਤੀ ਅਤੇ ਇਸ ਦੇ ਦਿਲ ਨੂੰ ਰੋਸ਼ਨਾ ਦੇਣਾ ਚਾਹੁੰਦੇ ਸਨ। ਉਸ ਨਵੇਂ ਬਲ ਅਤੇ ਉਤਸ਼ਾਹ ਜੋ ਇਸ ਧਰਤੀ ਉੱਤੇ ਹੜ੍ਹਦੀ ਨਿਆਈ ਵਹਿ ਤੁਰਿਆ ਦਾ ਸੋਮਾ ਕੇਵਲ ਗੁਰੂ ਜੀ ਦੇ ਹਿਰਦੇ ਵਿੱਚ ਹੀ ਲੱਭਿਆ ਜਾ ਸਕਦਾ ਹੈ। ਜੇ ਇਤਿਹਾਸ ਇਸ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਿਆ ਤਾਂ ਕੇਵਲ ਇਸੇ ਕਾਰਨ ਕਿ ਹਾਲੀ ਇਹ ਬਹੁਤਾ ਪੁਰਾਤਨ ਨਹੀਂ ਹੋਇਆ। ਕੇਵਲ ਉਦੋਂ ਹੀ ਜਦੋਂ ਇਤਿਹਾਸ ਦੇ ਖੁਸ਼ਕ ਵਿਸਥਾਰ ਭੁੱਲ ਵਿਸਰ ਜਾਂਦੇ ਹਨ ਤਾਂ ਇਤਿਹਾਸ ਆਪਣੀਆਂ ਅਦ੍ਰਿਸ਼ਟ ਗਵਾਹੀਆਂ ਨੂੰ ਅਰਥਾਤ ਇਸ ਦੇ ਅਸਲੀ ਉਸਰੀਆਂ ਦੇ ਪ੍ਰਮਾਣਿਕ ਤੱਥਾਂ ਨੂੰ ਲੋਕਾਂ ਦੇ ਕਥਨਾਂ ਤੋਂ ਰਚੇ ਸਾਹਿਤ ਯਾਨੀ ਬਾਣੀ ਜਾਂ ਗੀਤਾਂ ਵਿੱਚੋਂ ਲੱਭਦਾ ਹੈ। ਚੌਥਾ ਅੰਕ, ਸਿੱਖ ਸੰਸਕ੍ਰਿਤ ਦਾ ਨਵਾਂ ਯੁੱਗ। ਸਿੱਖ ਪਵਿੱਤਰ ਗੁਰੂ ਸਾਹਿਬਾਨ ਦੇ ਮਨ ਦੀ ਸਿਰਜਣਾ ਸੀ। ਉਹ ਸੰਪੂਰਨ ਰੂਪ ਵਿੱਚ ਨਵਨੀਤ ਸੀ। ਫਲਸਰੂਪ ਉਸਨੇ ਆਪਣੇ ਸਨਮੁਖ ਖੰਡਰ ਬਣ ਚੁੱਕੀਆਂ ਹਿੰਦੂ ਅਤੇ ਮੁਸਲਮਾਨ ਸੰਸਕ੍ਰਿਤੀਆਂ ਨੂੰ ਨਵੀਂ ਜਾਗ ਲਾਉਣੀ ਸੀ। ਉਸਨੇ ਯੁੱਗ ਚੇਤਨਾ ਉੱਤੇ ਆਪਣੇ ਨਵੇਂ ਬਿੰਬ ਦੀ ਮੋਹਰ ਲਾ ਦਿੱਤੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।